ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਬੇਸ਼ੁਮਾਰ ਅਥਾਹ ਅਗਣਿਤ ਅਤੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜਿਉ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਇੱਕ ਮਨ ਧਿਆਇਆ, ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਤਿੰਨ ਜਮ ਨੇੜ ਨ ਆਵੈ, ਗੁਰ ਸ਼ਬਦ ਕਮਾਵੈ, ਕਬਹੂ ਨ ਆਵਹਿ ਹਾਰ ਜੀਓ। ਤੇ ਕਬਹੂ ਨ ਹਾਰਹਿ ਹਰ ਹਰ ਗੁਣ ਸਾਰਹਿ, ਤਿੰਨ ਜਮ ਨੇੜ ਨ ਆਵੈ, ਜੰਮਣ ਮਰਨ ਤਿਨਾ ਕਾ ਚੁਕਾ, ਜੋ ਹਰ ਲਾਗੇ ਪਾਵੈ, ਗੁਰਮਤ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰ ਧਾਰ ਜੀਓ। ਜਿਨ ਇੱਕ ਮਨ ਧਿਆਇਆ, ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਅੰਤਰਜਾਮੀ, ਸਰਵ ਕਲਾ ਸਮਰੱਥ, ਸਗਲ ਘਟ ਵਿਆਪਕ, ਜਾਹਰ ਜ਼ਹੂਰ, ਹਾਜ਼ਰ ਹਜ਼ੂਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦਸ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਗੁਰੂ ਦਰਬਾਰ ਦੀ ਮਰਿਆਦਾ ਦੇ ਮੁਤਾਬਕ ਰਹਿ ਰਾਜ ਸਾਹਿਬ ਜੀ ਦੇ ਪਾਠ, ਉਪਰੰਤ ਗੁਰੂ ਦਰੋਂ ਗੁਰੂ ਸਵਾਰੇ ਵਰੋਸਾਏ ਹੋਏ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹਜ਼ੂਰ ਦੇ ਸ੍ਰੀ ਮੁੱਖ ਵਾਕ ਬਚਨ ਹਨ ਕਿ ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁੱਖ ਭਣੀਐ, ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹਿ ਦੇਵੈ ਮਾਨਾ ਹੈ। ਔਰ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਸੰਸਾਰ ਦਾ ਉਧਾਰ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਆਪਣੇ ਪਵਿੱਤਰ ਮੁਬਾਰਕ ਕਦਮਾਂ ਨਾਲ ਚੱਲ ਚੱਲ ਕੇ ਜਾ ਕੇ ਸੰਸਾਰ ਦੇ ਲੋਕਾਂ ਨੂੰ ਇਸ ਬਾਣੀ ਦਾ ਹੀ ਕੀਰਤਨ ਸਰਵਣ ਕਰਾਇਆ। ਔਰ 10 ਜਾਮਿਆਂ 'ਚ ਇਹ ਪਵਿੱਤਰ ਉਪਦੇਸ਼ ਬਖਸ਼ਿਆ ਕਿ ਸਾਡੇ ਪਾਰ ਉਤਾਰੇ ਦਾ ਸਭ ਤੋਂ ਪ੍ਰਧਾਨ ਪ੍ਰਮੁੱਖ ਸਾਧਨ ਵਾਹਿਗੁਰੂ ਦੇ ਨਾਮ ਦਾ ਕੀਰਤਨ ਹੈ। ਸੋ ਇਹ ਗੁਰੂ ਦਰਬਾਰਾਂ ਵਿੱਚ ਮਰਿਆਦਾ ਉਸ ਸਮੇਂ ਤੋਂ ਚੱਲੀ ਆ ਰਹੀ ਹੈ। ਭਾਗਾਂ ਵਾਲੇ ਪ੍ਰਾਣੀ ਸਤਿਗੁਰੂ ਦੇ ਸ਼ਬਦ ਨਾਲ ਜੁੜ ਜੁੜ ਕੇ ਆਪਣਾ ਭਲਾ ਕਰ ਰਹੇ ਹਨ। ਸਤਿਗੁਰੂ ਜੀ ਦੀ ਰਹਿਮਤ ਦਾ ਮੀਂਹ ਵਰਸ ਰਿਹਾ ਹੈ। ਕੀਰਤਨ ਆਪ ਜੀ ਸੁਣ ਚੁੱਕੇ ਹੋ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸ਼ਰਧਾ, ਸਤਿਕਾਰ, ਭਾਵਨਾ ਅਤੇ ਮਨ ਦੀ ਇਕਾਗਰਤਾ ਔਰ ਚੁੱਪ ਦਾ ਦਾਨ ਬਖਸ਼ਦਿਆਂ ਹੋਇਆਂ ਕਿਰਪਾਲਤਾ ਕਰੋ, ਬੱਚਿਆਂ ਨੂੰ ਚੁੱਪ ਕਰਾਇਆ ਜਾਏ ਤਾਂ ਕਿ ਇਸ ਸਮੇਂ ਦਾ ਪੂਰਾ ਪੂਰਾ ਲਾਭ ਸਾਨੂੰ ਪ੍ਰਾਪਤ ਹੋ ਸਕੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤ ਆਰੰਭ ਹੋਏ ਹਨ। ਪਹਿਲੇ ਸ਼ੰਤ ਦੇ ਦੂਜੇ ਪਦ ਦੀਆਂ ਪੰਕਤੀਆਂ ਦੀ ਵਿਚਾਰ ਹੋ ਰਹੀ ਹੈ। ਕੱਲ ਆਪ ਜੀ ਨੇ ਬਚਨ ਸੁਣੇ ਸਨ ਕਿ ਜਿਹੜੇ ਗੁਰਮੁਖ ਪਿਆਰੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਹਨ, ਜਿਹੜੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਗੁਣਾਨੁਵਾਦ ਨੂੰ ਉਚਾਰਨ ਕਰਦੇ ਹਨ, ਗੁਣ ਗਾਉਂਦੇ ਹਨ, ਸੋ ਉਹ ਆਪਣਾ ਮਨੁੱਖਾ ਜਨਮ ਵਿਸ਼ਿਆਂ ਵਿੱਚ ਹਾਰ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਜਾਂਦੇ, ਉਹ ਬਾਜੀ ਜਿੱਤ ਕੇ ਜਾਂਦੇ ਹਨ। ਅੱਗੇ ਸਤਿਗੁਰੂ ਬਚਨ ਕਰ ਰਹੇ ਨੇ ਕਿ ਉਹ ਬਾਜੀ ਜਿੱਤ ਕੇ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ ਕਿ ਜੰਮਣ ਮਰਨ ਤਿੰਨਾਂ ਕਾ ਚੂਕਾ ਜੋ ਹਰ ਲਾਗੇ ਪਾਵੈ। ਰੱਬ ਦੇ ਪਿਆਰਿਆਂ ਨੇ, ਭਗਤ ਜਨਾਂ ਨੇ, ਜਾਂ ਇੰਝ ਕਹਿ ਲਓ ਕਿ ਜਿਨ੍ਹਾਂ ਨੂੰ ਸੋਝੀ ਆ ਗਈ ਉਹਨਾਂ ਨੇ ਹੋਰਨਾਂ ਦੁੱਖਾਂ ਨੂੰ ਤਾਂ ਦੁੱਖ ਕਰਕੇ ਨਹੀਂ ਮੰਨਿਆ, ਪਰ ਜਿੱਥੇ ਜੰਮਣ ਮਰਨ ਦੀ ਗੱਲ ਆਈ ਉੱਥੇ ਭਗਤਾਂ ਨੇ ਵੀ ਬਾਹਾਂ ਖੜੀਆਂ ਕਰਕੇ ਦੁਹਾਈ ਦਿੱਤੀ ਕਿ ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਗਰਭ ਵਿੱਚ ਵਾਸਾ ਹੋਣਾ ਤੇ ਜਨਮ ਤੋਂ ਬਾਅਦ ਤ੍ਰਿਸ਼ਨਾ ਦੀ ਅੱਗ ਨੇ ਸਾੜਨਾ, ਯਾਨੀ ਕਿ ਜੰਮਣਾ ਮਰਨਾ ਜਿਹੜਾ ਇਹ ਬਹੁਤ ਵੱਡਾ ਦੁੱਖ ਹੈ। ਹਜ਼ੂਰ ਕਹਿੰਦੇ ਜੰਮਣ ਮਰਨ ਵੱਡਾ ਵਿਛੋੜਾ, ਜੰਮਣਾ ਤੇ ਮਰਨਾ ਪਰਮਾਤਮਾ ਤੋਂ ਬਹੁਤ ਵੱਡਾ ਇਹ ਵਿਛੋੜਾ ਸਾਡਾ ਪਿਆ ਹੋਇਆ। ਪਰ ਜਿਸ ਮਨੁੱਖ ਨੂੰ ਰੋਗ ਲੱਗਾ ਹੋਵੇ ਉਸ ਰੋਗ ਦੀ ਪੀੜਾ ਕਰਕੇ, ਦੁੱਖ ਕਰਕੇ ਜਿਹੜਾ ਮਨੁੱਖ ਦੁਖੀ ਹੋਵੇ, ਦੁੱਖ ਨੂੰ ਮਹਿਸੂਸ ਕਰੇ ਤੇ ਫਿਰ ਉਸ ਦੁੱਖ ਦੇ ਇਲਾਜ ਵਾਸਤੇ ਕਿਸੇ ਹਕੀਮ, ਕਿਸੇ ਡਾਕਟਰ ਕੋਲ ਜਾਵੇ, ਡਾਕਟਰ ਸਾਹਿਬ ਉਹਨੂੰ ਦਵਾਈ ਦੱਸਣ ਤੇ ਪਥ ਪਰਹੇਜ ਦੱਸਣ ਤੇ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ, ਪਰਹੇਜ ਰੱਖਣਾ ਤੇ ਆਹ ਚੀਜ਼ਾਂ ਖਾਣੀਆਂ ਹਨ ਤੇ ਦਵਾਈ ਨਿਯਮ ਨਾਲ ਖਾਣੀ ਹੈ, ਫਿਰ ਤਾਂ ਉਸ ਮਨੁੱਖ ਦਾ ਰੋਗ ਦੁੱਖ ਦੂਰ ਹੋ ਜਾਏਗਾ। ਪਰ ਜਿਹੜਾ ਇੰਨਾ ਬੇਸਮਝ ਹੋਵੇ, ਨਾਦਾਨ ਹੋਵੇ, ਮੂਰਖ ਹੋਵੇ, ਅਗਿਆਨੀ ਹੋਵੇ ਕਿ ਦੁੱਖ ਵੱਡਾ ਸਾਰਾ ਚੰਬੜਿਆ ਹੋਇਆ ਤੇ ਉਸ ਦੁੱਖ ਨੂੰ ਮਹਿਸੂਸ ਹੀ ਨਾ ਕਰੇ, ਉਸ ਦੁੱਖ ਦਾ ਕਦੇ ਖਿਆਲ ਹੀ ਨਾ ਫੁਰੇ ਵੀ ਇਹ ਵੀ ਦੁੱਖ ਚੰਬੜਿਆ ਹੋਇਆ ਤੇ ਹੋਰਨਾਂ ਦੁੱਖਾਂ ਦੇ ਇਲਾਜ ਵਾਸਤੇ ਦਿਨੇ ਰਾਤ ਭੱਜਾ ਫਿਰੇ, ਉਹਦਾ ਫਿਰ ਇਹ ਜਿਹੜਾ ਦੁੱਖ ਵੱਡਾ ਉਹਨੂੰ ਚੰਬੜਿਆ ਹੋਇਆ ਉਹਦਾ ਇਲਾਜ ਕਿਵੇਂ ਹੋਵੇ? ਜਦੋਂ ਤੱਕ ਉਹਦੇ ਹਿਰਦੇ 'ਚ ਇਹ ਆਸਾ ਹੀ ਨਹੀਂ ਪੈਦਾ ਹੋਈ, ਇਹ ਇੱਛਾ ਹੀ ਨਹੀਂ ਪੈਦਾ ਹੋਈ ਕਿ ਮੈਨੂੰ ਜਿਹੜਾ ਜੰਮਣ ਮਰਨ ਦਾ ਦੁੱਖ ਚੰਬੜਿਆ ਹੋਇਆ ਇਹਦੀ ਨਿਵਿਰਤੀ ਵਾਸਤੇ ਕੋਈ ਸਾਧਨ ਕਰਮ ਕੀਤਾ ਜਾਏ, ਕੋਈ ਇਲਾਜ ਲੱਭਿਆ ਜਾਏ, ਗੁਰੂ ਪੀਰ ਮੁਰਸ਼ਿਦ ਨੂੰ ਧਾਰਨ ਕਰਕੇ ਉਹਦੇ ਪਾਸੋਂ ਇਸ ਦੁੱਖ ਦਾ ਇਲਾਜ ਕਰਵਾਇਆ ਜਾਏ, ਰਸਤਾ ਲੱਭਿਆ ਜਾਏ। ਜਦੋਂ ਤੱਕ ਸੰਸਾਰ ਦਾ ਕੋਈ ਮਨੁੱਖ ਇਹ ਯਤਨ ਹੀ ਨਹੀਂ ਕਰਦਾ ਤੇ ਉਦੋਂ ਤੱਕ ਇਹ ਦੁੱਖ ਦੂਰ ਕਿਵੇਂ ਹੋਵੇ? ਸਾਡੀ ਇੰਨੀ ਅਗਿਆਨਤਾ ਹੈ ਸੰਸਾਰੀ ਲੋਕਾਂ ਦੀ ਕਿ ਅਸੀਂ ਹੋਰਨਾਂ ਦੁੱਖਾਂ ਨੂੰ ਤਾਂ ਦੁੱਖ ਸਮਝ ਲਿਆ, ਸਰੀਰ ਨੂੰ ਕੋਈ ਦੁੱਖ ਲੱਗ ਗਿਆ, ਰੋਗ ਚੰਬੜ ਗਿਆ, ਆਦਿ ਉਪਾਧੀ ਤੇ ਵਿਆਧੀ ਕੋਈ ਰੋਗ ਕਿਸੇ ਤਰ੍ਹਾਂ ਦਾ ਵੀ ਹੋਇਆ, ਉਸ ਦੇ ਇਲਾਜ ਵਾਸਤੇ ਤਾਂ ਯਤਨ ਅਸੀਂ ਬਹੁਤ ਕਰਦੇ ਹਾਂ। ਔਰ ਗਰੀਬੀ ਨੂੰ ਵੀ ਅਸੀਂ ਬੜਾ ਵੱਡਾ ਦੁੱਖ ਮੰਨਿਆ, ਮਾਇਆ ਨੂੰ ਬੜਾ ਵੱਡਾ ਸੁੱਖ ਮੰਨਿਆ ਹੈ। ਇਹ ਇਤਿਆਦਿਕ ਦੁਨਿਆਵੀ ਸੁੱਖਾਂ ਦਾ ਤਾਂ ਖਿਆਲ ਹੈ, ਪਰ ਜਿਹੜਾ ਸਦੀਵੀ ਸੁੱਖ ਹੈ ਉਹਦੇ ਵਾਸਤੇ ਕੋਈ ਯਤਨ ਨਹੀਂ ਕਰਦੇ, ਜਿਹੜਾ ਸਦੀਵੀ ਦੁੱਖ ਹੈ ਉਹਨੂੰ ਦੂਰ ਕਰਨ ਵਾਸਤੇ ਕੋਈ ਯਤਨ ਨਹੀਂ ਕਰਦੇ। ਪਰ ਖਿਆਲ ਕਰਨਾ ਚਾਹੀਦਾ, ਸਤਿਗੁਰੂ ਇਹੋ ਹੀ ਸਾਡੇ ਅੰਦਰ ਜਗਿਆਸਾ ਜਗਾ ਰਹੇ ਨੇ, ਸਾਨੂੰ ਜਾਗ ਲਾ ਰਹੇ ਨੇ ਬਾਣੀ ਦੁਆਰਾ। ਗੁਰੂ ਕੀ ਬਾਣੀ ਨੂੰ ਵਿਚਾਰਨ ਦਾ ਇਹ ਪ੍ਰਯੋਜਨ ਹੈ। ਬਾਣੀ ਅਸਲ ਵਿੱਚ ਇਸੇ ਵਾਸਤੇ ਰਚੀ ਸੀ ਕਿ ਸਾਡੇ ਸਿੱਖ ਜਾਂ ਦੁਨੀਆ ਤਮਾਮ ਸੰਸਾਰ ਦੇ ਲੋਕ ਸਾਡੇ ਬਚਨਾਂ ਨੂੰ ਵਿਚਾਰਨ ਔਰ ਵਿਚਾਰ ਵਿਚਾਰ ਕੇ ਉਹਨਾਂ ਦੇ ਮਨ ਉੱਤੇ ਅਸਰ ਹੋਵੇ, ਉਹਨਾਂ ਨੂੰ ਖਿਆਲ ਫੁਰਨ, ਐਸੇ ਇਹ ਇੱਛਾ ਪੈਦਾ ਹੋਵੇ ਤੇ ਫਿਰ ਉਹਨਾਂ ਦਾ ਦੁੱਖ ਦੂਰ ਕਰੀਏ। ਸੋ ਇਸ ਵਾਸਤੇ ਦਾਤੇ ਨੂੰ ਤਾਂ ਚਾਓ ਰਹਿੰਦਾ ਦਾਤਾਂ ਵਰਤਾਉਣ ਦਾ, ਪਰ ਸਾਨੂੰ ਹੀ ਤਰੀਕਾ ਨਹੀਂ ਆਉਂਦਾ ਝੋਲੀਆਂ ਫੈਲਾਉਣ ਦਾ, ਅਸੀਂ ਮੰਗਦੇ ਹੀ ਹੋਰ ਕੁਝ ਹਾਂ। ਇਸ ਵਾਸਤੇ ਸਤਿਗੁਰੂ ਪੂਰਾ ਕੀ ਕਰੇ, ਅਸੀਂ ਹੋਰਨਾਂ ਦੁੱਖਾਂ ਦੇ ਇਲਾਜ ਵਾਸਤੇ ਤਾਂ ਬੇਨਤੀਆਂ ਕੀਤੀਆਂ, ਪਰ ਜਿਹੜਾ ਵੱਡਾ ਸਾਰਾ ਦੁੱਖ ਚੰਬੜਿਆ ਹੋਇਆ, ਜਿਸ ਦੁੱਖ ਦੇ ਵਿੱਚੋਂ ਸਾਰੇ ਦੁੱਖਾਂ ਦੀ ਪੈਦਾਇਸ਼ ਆ, ਉਸ ਦੁੱਖ ਨੂੰ, ਮੁੱਢ ਨੂੰ, ਮੂਲ ਨੂੰ, ਜੜੋਂ ਕੱਟਣ ਦਾ ਕੋਈ ਹਿਆ, ਕੋਈ ਹਿੱਲਾ ਚਾਰਾ, ਕੋਈ ਯਤਨ, ਕੋਈ ਅਰਜੋਈ, ਕੋਈ ਬੇਨਤੀ ਅਸੀਂ ਨਹੀਂ ਕਦੇ ਕੀਤੀ। ਇਸ ਵਾਸਤੇ ਜਿਨ੍ਹਾਂ ਨੂੰ ਮਹਿਸੂਸ ਹੋਇਆ ਉਹਨਾਂ ਨੇ ਇਸ ਦੁੱਖ ਨੂੰ ਕੱਟਣ ਵਾਸਤੇ ਅਰਦਾਸਾਂ ਕੀਤੀਆਂ ਹਨ। ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਜਿਹੜਾ ਜਨਮ ਮਰਨ ਹੈ ਇਹ ਕਿਰਪਾ ਕਰਕੇ ਕੱਟ ਦਿਓ, ਜੰਮਣ ਮਰਨ ਨਿਵਾਰ ਦਿਓ। ਹਾਰ ਹੰਭ ਕੇ ਤੁਹਾਡੇ ਦਰਵਾਜ਼ੇ ਤੇ ਡਿੱਗੇ ਹਾਂ, ਹੋਰ ਕਿਸੇ ਦਰ ਤੋਂ ਸਾਨੂੰ ਖੈਰ ਨਹੀਂ ਪਈ, ਇੱਕ ਤੁਹਾਡਾ ਦਰਵਾਜ਼ਾ ਹੈ ਜਿੱਥੋਂ ਇਹ ਦਾਤ ਮਿਲ ਸਕਦੀ ਹੈ। ਕਿਰਪਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਬਾਹੋਂ ਫੜ ਲਓ ਤੇ ਆਪਣਾ ਨਾਮ ਬਖਸ਼ੋ, ਆਪਣੀ ਸ਼ਰਨ ਰੂਪ ਪੱਲੇ ਨਾਲ ਜੋੜ ਲਓ, ਸਾਡੀ ਬਿਰਤੀ ਰੂਪ ਬਾਂਹ ਨੂੰ ਆਪਣੇ ਨਾਲ ਜੋੜ ਲਓ, ਪਕੜ ਲਓ ਆਪਣੇ ਹੱਥ ਵਿੱਚ, ਬਿਰਤੀ ਰੱਖੋ ਆਪਣੇ ਚਰਨਾਂ ਨਾਲ ਜੋੜ ਕੇ, ਜਿਸ ਕਰਕੇ ਜਿਹੜਾ ਜੰਮਣ ਮਰਨ ਦਾ ਵੱਡਾ ਦੁੱਖ ਹੈ ਇਹ ਕੱਟਿਆ ਜਾਏ। ਕਿਹਨਾਂ ਦਾ ਕੱਟਿਆ ਜਾਂਦਾ? ਹਜ਼ੂਰ ਕਹਿੰਦੇ ਨੇ ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਭਏ ਹਰ ਕੀਰਤਨ ਜਾਗੇ। ਹਰੀ ਦੀ ਕੀਰਤਨ ਭਗਤੀ ਕਰਦਿਆਂ ਐਨ ਚੁਕੰਨੇ ਹੋ ਕੇ ਜਾਗਦੇ ਰਹਿੰਦੇ ਨੇ ਔਰ ਦੁਨਿਆਵੀ ਗੱਲਾਂ ਬਾਤਾਂ ਵੱਲੋਂ ਸੌਂ ਜਾਂਦੇ ਨੇ। ਅਸੀਂ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ, ਪਰਮਾਤਮਾ ਦੀ ਭਗਤੀ ਵਾਲੇ ਪਾਸੇ ਜਾਗਦੇ ਨਹੀਂ, ਇਸ ਕਰਕੇ ਜੰਮਣਾ ਮਰਨਾ ਸਾਡੇ ਗਲ ਪਿਆ ਹੋਇਆ, ਪਰ ਇਹਨੂੰ ਮਹਿਸੂਸ ਵੀ ਤਾਂ ਨਹੀਂ ਨਾ ਅਸੀਂ ਕਰਦੇ। ਜੇ ਮਹਿਸੂਸ ਕਰੀਏ ਇਸ ਦੁੱਖ ਨੂੰ ਵੀ ਵੱਡਾ ਸਾਰਾ ਦੁੱਖ ਚੰਬੜਿਆ ਹੋਇਆ, ਸਾਰੇ ਦੁੱਖਾਂ ਨੂੰ ਪੈਦਾ ਕਰਨ ਵਾਲਾ ਦੁੱਖ ਚੰਬੜਿਆ ਹੋਇਆ, ਤੇ ਫਿਰ ਇਸ ਦੁੱਖ ਦੀ ਨਿਵਰਤੀ ਵਾਸਤੇ ਅਰਦਾਸਾਂ ਬੇਨਤੀਆਂ ਕਰੀਏ, ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰੀਏ ਤੇ ਇਸ ਦੁੱਖ ਨੂੰ ਦੂਰ ਕਰਨ ਲਈ ਬੇਨਤੀਆਂ ਕਰੀਏ, ਤਾਂ ਸਤਿਗੁਰੂ ਜੀ ਇਸ ਦੁੱਖ ਨੂੰ ਦੂਰ ਕਰ ਦੇਣਗੇ। ਪਰ ਜਗਿਆਸਾ ਪੈਦਾ ਹੋਵੇ, ਇੱਛਾ ਪੈਦਾ ਹੋਵੇ ਤਾਂ। ਔਰ ਇਹ ਦੁੱਖ ਹੋਰ ਕਿਉਂ ਚੰਬੜੇ ਹੋਏ ਨੇ? ਹਜ਼ੂਰ ਸਤਿਗੁਰ ਨਾਨਕ ਦੇਵ ਮਹਾਰਾਜ ਦਾ ਇੱਕ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਲਿਖਦੇ ਨੇ ਕਿ ਅਸੀਂ ਤੁਰੇ ਜਾ ਰਹੇ ਸਾਂ, ਇੱਕ ਛੱਪੜ ਜਾਂ ਸਰੋਵਰ ਸੀ, ਉਹਦੇ ਵਿੱਚ ਬੜਾ ਸੁੰਦਰ ਜਲ ਖਲੋਤਾ ਹੋਇਆ ਸੀ, ਉਹਦੇ ਦੁਆਲੇ ਦੁਆਲੇ ਉਹਦੇ ਵਿੱਚ ਕਮਲ ਫੁੱਲ ਉੱਗੇ ਹੋਏ ਸਨ, ਦੁਆਲੇ ਦੁਆਲੇ ਹਰਾ ਹਰਾ ਘਾਹ ਸੀ, ਪੰਛੀ ਕਹਿ ਚਹਾ ਰਹੇ ਸਨ, ਲੋਕ ਬੈਠੇ ਸੁੰਦਰ ਜਲ ਦੇ ਕਿਨਾਰੇ ਆਨੰਦ ਮਾਣ ਰਹੇ ਸਨ, ਬੜਾ ਸੁੰਦਰ ਮਾਹੌਲ ਸੀ। ਪਰ ਜਿਸ ਵੇਲੇ ਅਸੀਂ ਪਰਤ ਕੇ ਆਏ ਤਾਂ ਉਹ ਸਰੋਵਰ ਵਿੱਚ ਜਲ ਵੀ ਹੈ ਨਹੀਂ ਸੀ, ਕੰਚਨ ਵੰਨੇ ਸੋਨੇ ਰੰਗੇ ਫੁੱਲ ਵੀ ਕਮਲ ਦੇ ਹੈ ਨਹੀਂ ਸਨ, ਕੋਈ ਘਾਹ ਨਹੀਂ ਸੀ, ਕੋਈ ਲੋਕ, ਕੋਈ ਪੰਛੀ ਨਹੀਂ ਸਨ। ਅਸੀਂ ਉਸ ਦੇ ਕਿਨਾਰੇ ਖਲੋ ਕੇ ਉਹਨੂੰ ਪੁੱਛਿਆ, ਭਾਈ ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨ, ਕੰਚਨ ਵੰਨੇ ਯਾਨੀ ਕੰਚਨ ਰੰਗੇ ਸੋਨੇ ਰੰਗੇ ਤੇਰੇ ਵਿੱਚ ਕਮਲ ਖੜੇ ਹੋਏ ਸੀ, ਬੜਾ ਤੂੰ ਹਰਿਆਵਲਤਾ ਸਹਿਤ ਸੀ ਹੇ ਸਰੋਵਰ, ਕਹਿ ਦੁੱਖੜੇ ਸੜਿਓ ਹੈ ਕਿਸ ਦੋਸ਼ ਕਰਕੇ ਸੜ ਸੁੱਕ ਗਿਆ ਤੂੰ, ਕੀ ਕਾਰਨ ਕਾਲੀ ਹੋਈ ਆ ਦੇਹੋਰੀ, ਤੇਰੀ ਦੇਹੋਰੀ ਤੇਰਾ ਸਰੂਪ ਕਾਲੇ ਰੰਗ ਦਾ ਹੋ ਗਿਆ, ਭਾਵ ਚਿੱਕੜੀ ਚਿੱਕੜ ਦਿਖਾਈ ਦਿੰਦਾ, ਕਾਲੀ ਹੋਈ ਆ ਦੇਹੋਰੀ ਨਾਨਕ ਮੈਂ ਤਨ ਭੰਗ, ਤੇਰੇ ਸਰੀਪ ਸਰੂਪ ਵਿੱਚ, ਤੇਰੇ ਸਰੀਰ ਵਿੱਚ, ਤੇਰੇ ਵਜੂਦ ਵਿੱਚ, ਤੇਰੀ ਹਰਿਆਲੀ ਵਿੱਚ ਭੰਗਣਾ ਕਿਵੇਂ ਪੈ ਗਈ? ਤਾਂ ਉਹ ਦੱਸਦਾ ਵੀ ਬਾਬਾ ਜੀ ਜਾਣਾ ਪਾਣੀ ਨਾ ਲਹਾਂ, ਮੈਂ ਤਾਂ ਇਹ ਗੱਲ ਜਾਣੀ ਆ ਭਈ ਪਾਣੀ ਹੀ ਮੇਰਾ ਸੋਮਾ ਸੀ ਜਿਸ ਕਰਕੇ ਮੈਂ ਹਰਾ ਭਰਾ ਸੀ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸੰਗ ਸਾਥ ਜੁੜਿਆ ਹੋਇਆ ਸੀ, ਜਿਸ ਕਰਕੇ ਮੈਂ ਹਰਾ ਭਰਾ ਸੀ, ਮੇਰੇ ਚ ਕਮਲ ਖਿੜੇ ਹੋਏ ਸਨ, ਹਰਿਆਵਲ ਤਾਂ ਮੇਰੇ ਦੁਆਲੇ ਸੀ, ਲੋਕ ਬੈਠੇ ਆਨੰਦ ਲੈ ਰਹੇ ਸਨ, ਮੈਂ ਸੋਭਾ ਪਾਉਂਦਾ ਸੀ, ਉਹ ਪਾਣੀ ਸੁੱਕ ਗਿਆ ਮਹਾਰਾਜ, ਪਾਣੀ ਆਉਣੋਂ ਬੰਦ ਹੋ ਗਿਆ ਤੇ ਮੈਂ ਸੁੱਕ ਸੜ ਗਿਆ ਹਾਂ, ਜਿੱਤ ਡਿੱਠਾ ਤਨ ਪਰਫੜਾ ਚੜ੍ਹਾ ਚਵਗਣ ਵੰਨ, ਜਿਸ ਪਾਣੀ ਨੂੰ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਸੀ, ਮੇਰਾ ਸਰੂਪ ਪਰਫੜ ਭਾਵ ਵਿਗਾਸ ਦੇ ਸਹਿਤ ਹੋ ਜਾਂਦਾ ਸੀ ਔਰ ਖਿੜ ਜਾਂਦਾ ਸੀ ਔਰ ਇਸ ਕਰਕੇ ਮਹਾਰਾਜ ਜੀ ਹੁਣ ਪਾਣੀ ਆਉਣੋਂ ਬੰਦ ਹੋ ਗਿਆ ਤਾਂ ਆਇਆ ਸੀ ਹਾਲਤ। ਇਸੇ ਪ੍ਰਕਾਰ ਇਹ ਜੀਵ ਜੇ ਤਾਂ ਪਰਮਾਤਮਾ ਨਾਲ ਜੁੜਿਆ ਹੋਇਆ ਫਿਰ ਤਾਂ ਇਹ ਹੋਵੇਗਾ ਖਿੜਿਆ ਹੋਇਆ ਹਰਿਆ ਭਰਿਆ, ਤੇ ਜੇ ਉਸ ਵਾਹਿਗੁਰੂ ਦੇ ਨਾਮ ਨਾਲੋਂ ਟੁੱਟ ਗਿਆ ਤੇ ਫਿਰ ਉਹ ਸਰੋਵਰ ਵਰਗੀ ਹਾਲਤ ਹੋ ਜਾਏਗੀ। ਫਿਰ ਇਹਨੂੰ ਕਿਸੇ ਨੀ ਪੁੱਛਣਾ, ਫਿਰ ਜੰਮਣ ਮਰਨ ਦਾ ਗੇੜਾ ਇਹਦੇ ਗਲ ਚ ਪਿਆ ਰਹੇਗਾ ਤੇ ਨਾਲ ਹੋਰ ਵੀ ਵੱਡੇ ਵੱਡੇ ਦੁੱਖ ਚੰਬਣਗੇ। ਅੱਜ ਮਨੁੱਖ ਹੈ, ਕੱਲ ਨੂੰ ਕੀੜਾ ਪਤੰਗਾ ਬਣ ਜਾਏਗਾ, ਪਸ਼ੂ ਪੰਛੀ ਬਣ ਜਾਏਗਾ, ਟੇਢੀਆਂ ਮੇਢੀਆਂ ਜੂਨਾਂ ਚ ਭਟਕਦਾ ਭਰਮਦਾ ਫਿਰੇਗਾ। ਜਿਸ ਤਰ੍ਹਾਂ ਖੂਹ ਦੀਆਂ ਟਿੰਡਾਂ ਕਦੇ ਪਾਣੀ ਭਰ ਕੇ ਉੱਪਰ ਨੂੰ ਆ ਜਾਂਦੀਆਂ ਹਨ, ਕਦੇ ਪਾਣੀ ਹੇਠਾਂ ਨੂੰ ਸੁੱਟ ਕੇ ਫਿਰ ਹੇਠਾਂ ਚਲੀਆਂ ਜਾਂਦੀਆਂ, ਇਸੇ ਪ੍ਰਕਾਰ ਵਾਹਿਗੁਰੂ ਦੇ ਭਜਨ ਤੋਂ ਬਗੈਰ, ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਗੈਰ, ਉਹਦੇ ਨਾਲ ਜੁੜਨ ਤੋਂ ਬਗੈਰ, ਵੱਡੇ ਵੱਡੇ ਤਪੀਸ਼ਰ, ਵੱਡੇ ਵੱਡੇ ਯੋਗਾ ਅਭਿਆਸੀ, ਵੱਡੇ ਵੱਡੇ ਜੱਗ ਕਰਨ ਵਾਲੇ ਦਾਨੀ ਪੁੰਨੀ ਲੋਕਾਂ ਦਾ ਇਹ ਹਾਲ ਹੈ। ਸੋ ਇਸ ਵਾਸਤੇ ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ, ਜਿਨ੍ਹਾਂ ਨੇ ਬੰਦਗੀਆਂ ਕੀਤੀਆਂ ਹਨ। ਸਾਧ ਸੰਗਤ ਜੀ, ਜਿਸ ਪ੍ਰਕਾਰ ਕੈਦ ਖਾਨੇ ਦੇ ਵਿੱਚ ਗੁਨਾਹਗਾਰ ਲੋਕਾਂ ਨੂੰ ਫੜ ਕੇ ਪਾਇਆ ਜਾਂਦਾ ਤੇ ਉਸੇ ਹੀ ਜੇਲ੍ਹ ਦੇ ਵਿੱਚ, ਕੈਦ ਦੇ ਵਿੱਚ ਉਹਨਾਂ ਦੇ ਕੋਲ ਹੀ ਕੈਦੀਆਂ ਦੇ ਪਹਿਰੇਦਾਰ ਵੀ ਹੁੰਦੇ ਨੇ, ਸਿਪਾਹੀ ਵੀ ਹੁੰਦੇ ਨੇ, ਔਰ ਇਸੇ ਤਰ੍ਹਾਂ ਫਿਰ ਹੋਰ ਅਧਿਕਾਰੀ ਹੁੰਦੇ ਨੇ, ਫਿਰ ਦਰੋਗਾ ਵੀ ਹੁੰਦਾ ਜੇਲ੍ਹ ਦਾ ਮੁਖੀ, ਉਹ ਵੀ ਗੇੜਾ ਮਾਰਦਾ, ਤੇ ਕਈ ਵਾਰੀ ਧਾਰਮਿਕ ਲੋਕਾਂ ਨੂੰ ਸੱਦਿਆ ਜਾਂਦਾ, ਪਰਮਾਤਮਾ ਲੋਕਾਂ ਨੂੰ, ਵੀ ਇਹਨਾਂ ਜੇਲ੍ਹ ਵਾਸੀਆਂ ਨੂੰ ਸ਼ੁਭ ਸਿੱਖਿਆ ਦਿੱਤੀ ਜਾਏ ਤਾਂ ਕਿ ਇਹ ਬੁਰੇ ਕਰਮ ਕਰਨ ਨੂੰ ਹਟ ਜਾਣ। ਦੇਖੋ, ਇੱਕ ਵਾਰੀ ਇਹਨਾਂ ਨੂੰ ਜੇਲ੍ਹ ਚ ਪਾਇਆ ਗਿਆ, ਦੁਬਾਰਾ ਨਾ ਇਹਨਾਂ ਨੂੰ ਪੈਣਾ ਪਏ। ਸੋ ਇਸ ਪ੍ਰਕਾਰ ਹੁਣ ਉਹ ਜਿਹੜੇ ਕੈਦ ਚ ਪਏ ਹੋਏ ਲੋਕ ਨੇ, ਉਹਨਾਂ ਦਾ ਜੇਲ੍ਹ ਵਾਲੇ ਥਾਂ ਜਾਣਾ ਹੋਰ ਗੱਲ ਹੈ, ਤੇ ਜਿਹੜੇ ਉੱਥੇ ਸਿਪਾਹੀ ਡਿਊਟੀ ਕਰ ਰਹੇ ਨੇ ਉਹ ਆਜ਼ਾਦ ਨੇ, ਉਹ ਇਹਨਾਂ ਵਾਂਗ ਕੈਦ ਚ ਨਹੀਂ ਪਏ ਹੋਏ, ਬੱਝੇ ਹੋਏ ਨਹੀਂ। ਦਰੋਗਾ ਵੀ ਸੁਤੰਤਰ ਹੈ, ਬਾਹਰੋਂ ਮਿਲਣ ਆਏ ਮੁਲਾਕਾਤਾਂ ਕਰਨ ਵਾਲੇ ਲੋਕ, ਚਾਹੇ ਪਰਮਾਤਮਾ ਚਾਹੇ ਸੰਬੰਧੀ, ਉਹਨਾਂ ਦਾ ਫਰਕ ਹੈ, ਜੇਲ੍ਹ ਵਿੱਚ ਪੈਰ ਉਹਨਾਂ ਦੇ ਵੀ ਪਏ ਨੇ। ਇਸੇ ਪ੍ਰਕਾਰ ਜਿਹੜੇ ਅਸੀਂ ਲੋਕ ਹਾਂ, ਆਪਣੇ ਕਰਮਾਂ ਦੇ ਵਧੇ ਹੋਏ, ਆਪਣੇ ਕਰਮਾਂ ਦਾ ਫਲ ਭੋਗਣ ਲਈ ਇਹ ਸੰਸਾਰ ਜਿਹੜਾ ਕੈਦ ਖਾਨਾ ਇਹਦੇ ਵਿੱਚ ਆਉਂਦੇ ਹਾਂ। ਜਿਹੜੇ ਰੱਬ ਦੇ ਪਿਆਰੇ ਨੇ ਉਹ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿੱਚ ਆਏ, ਉਹ ਪਰਉਪਕਾਰ ਕਰਨ ਵਾਸਤੇ ਉਹਨਾਂ ਨੂੰ ਪਰਮਾਤਮਾ ਵੱਲੋਂ ਭੇਜਿਆ ਜਾਂਦਾ। ਉਹ ਵਧੇ ਹੋਏ ਕਰਮਾਂ ਦੇ ਸਾਡੇ ਵਾਂਗ ਸੰਸਾਰ ਵਿੱਚ ਨਹੀਂ ਆਉਂਦੇ। ਜਿਸ ਤਰ੍ਹਾਂ ਅਦ੍ਰਿਸ਼ਟ ਬੱਦਲ ਦ੍ਰਿਸ਼ ਧਾਰ ਕੇ, ਰੂਪ ਧਾਰ ਕੇ, ਮੀਂਹ ਪਾ ਕੇ ਧਰਤੀ ਨੂੰ ਤਰੋ ਤਾਜ਼ਾ ਕਰਕੇ ਫਿਰ ਅਲੋਪ ਹੋ ਜਾਂਦੇ ਨੇ, ਇਸੇ ਪ੍ਰਕਾਰ ਉਹ ਵਾਹਿਗੁਰੂ ਦੇ ਸਰੂਪ ਵਿੱਚੋਂ ਪ੍ਰਗਟ ਹੋ ਕੇ ਅਕਾਲ ਪੁਰਖ ਦੀ ਰਜ਼ਾ ਮੁਤਾਬਕ ਸੰਸਾਰ ਦਾ ਭਲਾ ਕਰਕੇ ਗੁਰੂ ਪੀਰ ਪੈਗੰਬਰ ਔਰ ਇਸੇ ਤਰ੍ਹਾਂ ਮਹਾਤਮਾ ਸੰਤ ਜਨ ਜਿਹੜੇ ਕਿ ਬੰਦਗੀ ਕਰਕੇ ਉੱਚੇ ਮੁਰਤਬੇ ਤੇ ਪਹੁੰਚੇ ਹੋਏ ਨੇ, ਉਹ ਜੰਮਣ ਮਰਨ ਤੋਂ ਛੁੱਟੇ ਹੋਏ ਨੇ। ਬਾਕੀ ਸੰਸਾਰ ਦੇ ਜੀਵ, ਆਪਣਾ ਆਹ ਸਰੀਰ ਜਿਹੜਾ ਮਨੁੱਖ ਆ, ਇਹ ਕਰਮ ਭੂਮੀ ਵੀ ਹੈ ਤੇ ਭੋਗ ਭੂਮੀ ਵੀ ਹੈ। ਇਹਦੇ ਵਿੱਚ ਸੁੱਖ ਵੀ ਭੋਗੇ ਜਾਂਦੇ ਆ ਪੂਰਬਲੇ ਕਰਮਾਂ ਦੇ, ਤੇ ਹੁਣ ਅਗਾਂਹ ਇਸ ਕਰਮ ਜੂਨੀ ਵਿੱਚ ਕਰਮ ਵੀ ਬੀਜਿਆ ਜਾ ਰਿਹਾ ਹੈ, ਇਹਦਾ ਫਲ ਫਿਰ ਵੀ ਭੋਗਣਾ ਪਏਗਾ। ਜੈਸਾ ਕਰਮ ਕੋਈ ਕਰੇਗਾ ਤੈਸਾ ਫਲ ਉਹਨੂੰ ਭੋਗਣਾ ਪਏਗਾ। ਪਰ ਇੱਕ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਕਿ ਸਾਡੇ ਪੂਰਬਲੇ ਕਮਾਏ ਹੋਏ ਕਰਮਾਂ ਦਾ ਫਲ ਭਾਵੇਂ ਭੈੜਾ ਵੀ ਹੋਵੇ, ਅਗਰ ਜੇ ਅੰਦਰ ਗਿਆਨ ਪੈਦਾ ਹੋ ਜਾਏ, ਬੰਦਗੀ ਇੰਨੀ ਹੋ ਜਾਏ, ਜਦੋਂ ਅੰਦਰ ਗਿਆਨ ਸਪੁਰਨ ਹੋ ਜਾਏ ਪਰਮਾਤਮਾ ਆਤਮਾ ਦਾ, ਤਾਂ ਫਿਰ ਸਾਧ ਸੰਗਤ ਜੀ ਉਹ ਜਿਹੜੇ ਕਰਮ ਹਨ, ਸੰਚਿਤ ਕਰਮ, ਉਹ ਨਸ਼ਟ ਹੋ ਜਾਂਦੇ ਹਨ, ਤੇ ਇਸ ਤਰ੍ਹਾਂ ਕਰਮਾਂ ਦੇ ਵਧਿਆ ਹੋਇਆ ਜਨਮ ਧਾਰ ਕੇ ਨਹੀਂ ਆਉਣਾ ਪੈਂਦਾ। ਉਹੀ ਜੀਵ ਮੁਕਤ ਹੁੰਦੇ ਆ ਜਿਹਨਾਂ ਬੰਦਗੀ ਕੀਤੀ ਆ। ਬਿਨਾਂ ਸਿਮਰਨ ਭਜਨ ਤੋਂ, ਬੰਦਗੀ ਤੋਂ, ਪਰਮਾਤਮਾ ਨੂੰ ਜਪੇ ਜਾਣ ਤੋਂ ਬਿਨਾਂ ਹੋਰ ਜਿਹੜੇ ਸਾਧਨ ਹਨ, ਇਹ ਜੰਮਣ ਮਰਨ ਤੋਂ ਖਿਹੜਾ ਨਹੀਂ ਛੁਡਾ ਸਕਦੇ। ਇਹ ਬਹੁਤ ਵੱਡਾ ਚੱਕਰ ਹੈ ਕਰਮਾਂ ਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਜੋ ਹਰ ਲਾਗੇ ਪਾਵੈ, ਪਾਵੈ ਤੋਂ ਮਤਲਬ ਪਾਵ, ਪਾਵ ਮੈਨੇ ਵਾਹਿਗੁਰੂ ਦੇ ਚਰਨ। ਹੁਣ ਵਾਹਿਗੁਰੂ ਦੇ ਚਰਨ ਕਿਹੜੇ ਹਨ? ਦਿਸਦੇ ਤਾਂ ਹੈ ਨਹੀਂ, ਪਰ ਹਜ਼ੂਰ ਕਹਿੰਦੇ ਨੇ ਚਿੱਤ ਚਰਨ ਨਾਮ। ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਵਸਾਉਣਾ, ਇਹ ਹੀ ਚਰਨਾਂ ਦੇ ਨਾਲ ਜੁੜਨਾ ਹੈ। ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਿਰਦੇ ਦੇ ਅੰਦਰ ਸਤਿਗੁਰੂ ਦਾ ਸ਼ਬਦ ਵਸਾਉਣਾ, ਇਹ ਹੀ ਚਰਨਾਂ ਦੇ ਨਾਲ ਜੁੜਨਾ ਹੈ। ਹਿਰਦਿਓ ਪ੍ਰੇਮ ਕਰਨਾ ਵਾਹਿਗੁਰੂ ਦੇ ਨਾਲ, ਤੇ ਇਸ ਪ੍ਰਕਾਰ ਜਿਹੜੇ ਜੁੜ ਗਏ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਗਏ, ਉਹਨਾਂ ਦਾ ਜੰਮਣਾ ਮਰਨਾ ਮੁੱਕ ਗਿਆ। ਜਨਮ ਮਰਨ ਦੁਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹ ਆਪ ਤਾਂ ਜੰਮਣ ਮਰਨ ਤੋਂ ਰਹਿਤ ਹਨ, ਔਰ ਜਿਹੜਾ ਉਹਨਾਂ ਦੀ ਸੰਗਤ ਕਰੇ, ਦੇਖੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਭਾਈ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਤਾਂ ਬਈ ਮੁੱਖ ਉਜਲੇ ਲੈ ਕੇ ਜਾਣਾ ਹੀ ਹੈ ਦਰਗਾਹ 'ਚ, ਤੇ ਮਹਾਰਾਜ ਨਾਲ ਹੋਰ ਬਚਨ ਕਰਦੇ ਨੇ ਕੇਤੀ ਛੁੱਟੀ ਨਾਲ। ਕਿੰਨੀ ਸ੍ਰਿਸ਼ਟੀ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਕਮਾਈ ਕਰਕੇ ਛੁੱਟ ਗਈ, ਉਹਨਾਂ ਦੇ ਨਾਲ ਹੋਰਨਾਂ ਦਾ ਵੀ ਅਨੇਕਾਂ ਦਾ ਭਲਾ ਹੋ ਗਿਆ। ਜ਼ਿਲ੍ਹਾ ਅੰਮ੍ਰਿਤਸਰ 'ਚ ਜਿਹੜਾ ਨੁਸ਼ਹਿਰਾ ਟਾਲਾ ਨਗਰ ਹੈ, ਉਸ ਨਗਰ ਵਿੱਚ ਸੰਤ ਜਲਣ ਜੀ ਰਿਹਾ ਕਰਦੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਆਪ ਉਹਨਾਂ ਨੂੰ ਮਿਲਣ ਗਏ ਸਨ, ਔਰ ਜਲਣ ਦੀ ਘਰਵਾਲੀ ਦਾ ਨਾਮ ਬੀਬੀ ਰਾਮ ਕੀ ਸੀ। ਜਲਣ ਸੰਤ ਜੀ ਜਦੋਂ ਸਵੇਰੇ ਉੱਠ ਕੇ ਸੈਰ ਨੂੰ ਜਾਇਆ ਕਰਦੇ ਤਾਂ ਉਸ ਪਿੰਡ ਦਾ ਇੱਕ ਸ਼ਾਹੂਕਾਰ ਸੀ। ਕਈ ਬੰਦੇ ਤੇ ਮਾਇਆਧਾਰੀ ਹੋ ਕੇ ਆਕੜ ਬਹਿੰਦੇ ਆ ਨਾ, ਕਿਸੇ ਨੂੰ ਪੱਲੇ ਨਹੀਂ ਬੰਨਦੇ, ਤੇ ਕਈਆਂ ਦਾ ਸੁਭਾਅ ਚੰਗਾ ਹੁੰਦਾ, ਨਰਮਾਈ ਵਾਲਾ ਵੀ, ਨਿਮਰਤਾ ਵਾਲਾ ਵੀ। ਮਾਇਆਧਾਰੀ ਸ਼ਾਹੂਕਾਰ ਸੀ, ਪਰ ਉਹਦਾ ਕੋਈ ਦਿਲ ਸਾਫ਼ ਸੀ ਥੋੜ੍ਹਾ ਜਿਹਾ, ਤੇ ਉਹ ਨੇਕ ਦਿਲ ਬੰਦਾ ਹੋਣ ਕਰਕੇ ਉਹਨਾਂ ਸੰਤਾਂ ਦੇ ਅੱਗੇ ਝੁਕਿਆ ਕਰਦਾ, ਉਹਨਾਂ ਨੂੰ ਨਮਸਕਾਰ ਕਰਿਆ ਕਰਦਾ, ਤੇ ਰੋਜ਼ਾਨਾ ਹੀ ਨਮਸਕਾਰ ਕਰਿਆ ਕਰਦਾ। ਇਸ ਕਰਕੇ ਸੰਤ ਜਲਣ ਜੀ ਨੂੰ ਖਿਆਲ ਆ ਗਿਆ ਵੀ ਇਹਦਾ ਭਲਾ ਹੋ ਜਾਣਾ ਚਾਹੀਦਾ। ਆਪਣੀ ਘਰਵਾਲੀ ਧਰਮ ਪਤਨੀ ਬੀਬੀ ਰਾਮਕੀ ਨੂੰ ਜਲਣ ਜੀ ਕਹਿਣ ਲੱਗੇ, ਰਾਮਕੀ ਤੇਰੀ ਉਮਰ ਮੁੱਕਣ ਵਾਲੀ ਹੈ, ਸਵਾਸ ਪੂਰੇ ਹੋਣ ਵਾਲੇ ਨੇ, ਸਾਡੇ ਪਿੰਡ ਦਾ ਜਿਹੜਾ ਫਲਾਨਾ ਸ਼ਾਹੂਕਾਰ ਆ ਉਹ ਸਾਨੂੰ ਨਮਸਕਾਰ ਕਰਿਆ ਕਰਦਾ ਸੀ, ਹੁਣ ਸਾਡੇ ਕੋਲ ਕਿਹੜਾ ਧਨ ਹੈ, ਮਾਇਆ ਪਦਾਰਥ ਰਥ ਨੇ ਜਿਹਦੇ ਕਰਕੇ ਉਹ ਝੁਕਦਾ ਸੀ, ਰੱਬ ਦੇ ਨਾਮ ਅੱਗੇ ਹੀ ਝੁਕਦਾ ਨਾ। ਇਸ ਕਰਕੇ ਜਾਂਦੀ ਜਾਂਦੀ ਧਰਮਰਾਜ ਨੂੰ ਸੁਨੇਹਾ ਦੇ ਦੇਈਂ ਤੇ ਉਹ ਸਾਡੇ ਪਿੰਡ ਦਾ ਸ਼ਾਹੂਕਾਰ ਜਮਾਂ ਦੇ ਵੱਸ ਨਹੀਂ ਪੈਣ ਦੇਣਾ। ਕਹਿਣ ਲੱਗੀ ਸਤ ਬਚਨ ਜੀ, ਤੇ ਉਹ ਕੁਝ ਸਮੇਂ ਬਾਅਦ ਚੜ੍ਹਾਈ ਕਰਨ ਤੋਂ ਫਿਰ ਜਿਉਂਦੀ ਹੋ ਗਈ। ਸੰਤ ਜਲਣ ਜੀ ਨਾਰਾਜ਼ ਹੋਏ, ਕਹਿੰਦੇ ਰਾਮ ਕੀ ਕਿਉਂ ਮੁੜਾਈ, ਕੀ ਗੱਲ? ਕਹਿਣ ਲੱਗੀ ਮਹਾਰਾਜ ਜੀ, ਤੁਸੀਂ ਸੁਨੇਹਾ ਜੋ ਦਿੱਤਾ ਸੀ ਧਰਮਰਾਜ ਨੇ ਪ੍ਰਵਾਨ ਕਰ ਲਿਆ। ਉਹ ਕਹਿੰਦਾ ਤੁਹਾਡਾ ਹੁਕਮ ਸਿਰ ਮੱਥੇ, ਹੋਰ ਵੀ ਜਿਹਨਾਂ ਨੂੰ ਤੁਸੀਂ ਛਡਾਉਣਾ ਛਡਾ ਸਕਦੇ ਹੋ ਮਹਾਰਾਜ ਜੀ, ਔਰ ਇਸ ਕਰਕੇ ਉਹ ਤੁਹਾਡਾ ਸ਼ਾਹੂਕਾਰ ਜਿਹੜਾ ਜਮਾਂ ਦੇ ਵੱਸ ਬਿਲਕੁਲ ਨਹੀਂ ਪਏਗਾ, ਮੈਂ ਦੱਸਣ ਵਾਸਤੇ ਆਈ ਹਾਂ ਜੀ। ਕਹਿੰਦੇ ਜਾ ਫਿਰ ਚਲੇ ਜਾ। ਫਿਰ ਸਰੀਰ ਛੱਡ ਗਈ। ਅੱਜ ਵੀ ਤੁਸੀਂ ਉਸ ਸਥਾਨ ਤੇ ਜਾਓ ਤੇ ਉੱਥੇ ਅਭਾਰਤ ਲਿਖੀ ਹੋਗੀ ਪ੍ਰਬੰਧਕਾਂ ਨੇ, ਅੱਜ ਵੀ ਉਸ ਸਥਾਨ ਤੇ ਬੜੇ ਅਖੰਡ ਪਾਠ ਸਾਹਿਬ ਸੰਗਤਾਂ ਪ੍ਰੇਮ ਨਾਲ ਕਰਾਉਂਦੀਆਂ, ਬਹੁਤ ਸੇਵਾ ਕਰਦੀਆਂ, ਇਹ ਪਾਕਿਸਤਾਨ ਦੇ ਬਾਰਡਰ ਜੇ ਦਿੱਤੇ ਆ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਕੋਈ ਜ਼ਰੂਰੀ ਨਹੀਂ ਕਿ ਜਿਹਨੇ ਗ੍ਰਸਥ ਨੂੰ ਹੀ ਧਾਰਨ ਕੀਤਾ ਜਾਂ ਜੰਗਲ 'ਚ ਵੱਸਦਾ ਜਾਂ ਵਿਹੰਗਮ ਹੈ, ਛੜਾ ਛਾਂਡ ਆ ਜਾਂ ਬੜਾ ਤਿਆਗੀ ਆ ਵਿਖਾਵੇਗਾ, ਉਹ ਸੰਤ ਹੋਵੇਗਾ। ਨਹੀਂ, ਰਾਜਾ ਜਨਕ ਜੀ ਗ੍ਰਸਥ ਵਿੱਚ ਰਹਿੰਦੇ ਰਾਜ ਭਾਗ ਦੇ ਮਾਲਕ ਹੁੰਦਿਆਂ ਹੋਇਆਂ ਵਿਦੇਹ ਮੁਕਤ ਹੋਏ ਨੇ, ਔਰ ਰਾਜੇ ਜਨਕ ਨੂੰ ਉਪਦੇਸ਼ ਜਿਹੜਾ ਇਹ ਅਸ਼ਟਾਬਕਰ ਮਹਾਤਮਾ ਨੇ ਦਿੱਤਾ ਸੀ, ਉਹਦੇ ਗੁਰੂ ਸਨ। ਆਖਰ ਗੱਲ ਬੇਨਤੀ ਮੈਂ ਇਹ ਕਰਨ ਲੱਗਾ ਵੀ ਉਹ ਗ੍ਰਸਥ ਵਿੱਚ ਰਹਿੰਦਾ ਸੀ ਰਾਜਾ ਜਨਕ, ਤੇ ਬਿਆਸ ਦਾ ਪੁੱਤ ਜਿਹੜਾ ਸੀ ਸੁਖਦੇਵ ਮੁਨੀ, ਉਹ ਸੁਖਦੇਵ ਮੁਨੀ ਨੇ ਆਪਣੇ ਪਿਓ ਨੂੰ ਕਿਹਾ, ਰਿਸ਼ੀ ਬਿਆਸ ਨੂੰ, ਕਿ ਪਿਤਾ ਜੀ ਮੈਨੂੰ ਉਪਦੇਸ਼ ਦਿਓ ਕਲਿਆਣ ਕਰਨ ਵਾਲਾ, ਜਿਸ ਕਰਕੇ ਮੇਰਾ ਭਲਾ ਹੋ ਜਾਏ। ਤਾਂ ਬਿਆਸ ਜੀ ਨੇ ਖਿਆਲ ਕੀਤਾ ਵੀ ਪਿਓ ਪੁੱਤਰ ਦਾ ਸੰਬੰਧ ਆ, ਇਹਨੇ ਮੇਰੇ ਤੇ ਯਕੀਨ ਨਹੀਂ ਕਰਨਾ। ਕਹਿਣ ਲੱਗਾ ਰਾਜਾ ਜਨਕ ਜੀ, ਵਿਦੇਹ ਮੁਕਤ ਮਹਾਂਪੁਰਸ਼ ਆ, ਉਹਨਾਂ ਦੇ ਪਾਸ ਚਲਿਆ ਜਾ, ਉਹ ਤੈਨੂੰ ਉਪਦੇਸ਼ ਦੇ ਕੇ ਤਾਰਨਗੇ। ਜਿਸ ਵੇਲੇ ਸੁਖਦੇਵ ਮੁਨੀ ਆਇਆ, ਇਹ ਤਿਆਗੀ ਬੜਾ ਸੀ, ਜਦੋਂ ਆਇਆ ਤੇ ਰਾਜੇ ਜਨਕ ਦੇ ਸਵਰਨ ਦੇ ਮਹੱਲ ਵੇਖੇ, ਰਾਣੀਆਂ ਕਈ ਕੁਛ ਵੇਖਿਆ, ਆਇਆ ਤਾਂ ਸਹੀ ਉਹਦੇ ਦਰਬਾਰ 'ਚ ਤੁਰਿਆ ਆਉਂਦਾ, ਤੇ ਡਿਉੜੀ ਦੇ ਵਿੱਚ ਆਪਣੀ ਧੂਣੇ ਦੀ ਸਵਾਹ ਇਕੱਠੀ ਕਰਨ ਵਾਲੀ ਫੌੜੀ, ਤੇ ਇੱਕ ਇਹਦੇ ਕੋਲ ਗੋਦੜੀ ਸੀ ਲੀਰਾਂ ਦੀ ਬਣਾਈ ਉੱਤੇ ਲੈਣ ਲਈ, ਇੱਕ ਤੂੰਬੀ ਸੀ ਪਾਣੀ ਪੈਣ ਨੂੰ ਇਹਨੇ ਰੱਖੀ ਹੋਈ, ਉਹ ਦੋ ਤਿੰਨ ਚੀਜ਼ਾਂ ਛੱਡਿਆ। ਜਦੋਂ ਅੱਗੇ ਤੁਰਿਆ ਆਉਂਦਾ ਸੀ, ਮਨ 'ਚ ਸ਼ੰਕਾ ਆ ਗਿਆ ਵੀ ਪਿਓ ਮੇਰੇ ਨੇ ਘੱਲਤਾ ਇਹਦੇ ਕੋਲ ਉਪਦੇਸ਼ ਲੈਣ ਲਈ, ਇਹ ਸੋਨੇ ਦੇ ਮਹੱਲਾਂ 'ਚ ਵੱਸਦਾ, ਸਿੰਘਾਸਣ 'ਤੇ ਬੈਠਾ ਹੋਇਆ, ਨੌਕਰ ਚਾਕਰ ਅੱਗੇ ਪਿੱਛੇ, ਰਾਣੀਆਂ ਲੱਤਾਂ ਘੁੱਟ ਰਹੀਆਂ, ਇਹ ਮਨੁੱਖ ਵਿਦੇਹ ਮੁਕਤ ਸੰਤ ਹੋ ਸਕਦਾ? ਜਿਸ ਵੇਲੇ ਸ਼ੰਕਾ ਕੀਤੀ, ਰਾਜੇ ਜਨਕ ਨੇ ਜਨਕਪੁਰੀ ਨੂੰ ਅੱਗ ਲਵਾ ਦਿੱਤੀ ਤੇ ਮਕਾਨ ਸੜਨ ਲੱਗ ਪਏ। ਜਿਸ ਵੇਲੇ ਵੇਖਿਆ ਵੀ ਡਿਉੜੀ 'ਚ ਵੀ ਅੱਗ ਪਹੁੰਚ ਗਈ ਜਿੱਥੇ ਮੈਂ ਆਪਣੀਆਂ ਚੀਜ਼ਾਂ ਦੋ ਤਿੰਨ ਛੱਡ ਕੇ ਆਇਆ, ਸੁਖਦੇਵ ਮੁਨੀ ਪਿਛਾ ਨੂੰ ਦੌੜਿਆ, ਰਾਜਾ ਜਨਕ ਜੀ ਸਹਿਜ ਭਾਅ ਨਾਲ ਉੱਠ ਕੇ ਬਾਹਰ ਆ ਗਏ। ਜਦੋਂ ਇਹ ਅੱਗ ਲੱਗੀ ਮਹੱਲਾ ਨੂੰ ਬਾਹਰ ਬਾਹਰ ਖਲੋਤਾ ਹੋਇਆ ਤੇ ਉਹਦੇ ਮੁੱਢ ਤੇ ਹੱਥ ਰੱਖ ਕੇ ਕਹਿਣ ਲੱਗੇ ਵੀ ਤੂੰ ਸਾਡੇ ਵੱਲ ਨੂੰ ਮਹਾਤਮਾ ਜੀ ਤੁਰੇ ਆਉਂਦੇ ਸੀ, ਦੌੜੇ ਕਿਉਂ ਪਿਛਾਂ ਨੂੰ? ਕਹਿਣ ਲੱਗੇ ਮਹਾਰਾਜ ਮਹੱਲਾ ਨੂੰ ਅੱਗ ਲੱਗ ਗਈ ਤੇ ਆਹ ਮੇਰੀ ਫੌੜੀ ਸੀ ਧੂਣੇ ਦੀ ਸਵਾਹ ਇਕੱਠੀ ਕਰਨ ਵਾਲੀ, ਤੂੰਬੀ ਸੀ ਪਾਣੀ ਪੀਣ ਲਈ ਮੈਂ ਰੱਖੀ ਹੋਈ, ਇੱਕ ਆ ਮੇਰੀ ਗੋਦੜੀ ਸੀ, ਇਹ ਚੀਜ਼ਾਂ ਸੜ ਜਾਣੀਆਂ ਸਨ ਤਾਂ ਮੈਂ ਭੱਜਿਆ ਆਇਆ ਇਹਨਾਂ ਨੂੰ ਚੱਕਣ ਲਈ। ਕਹਿਣ ਲੱਗੇ ਫਿਰ ਤੂੰ ਮਾਇਆ 'ਚ ਫਸਿਆ ਹੋਇਆ ਕਿ ਜਨਕ ਫਸਿਆ ਹੋਇਆ? ਕਹਿਣ ਲੱਗਾ ਜੀ ਸੋਝੀ ਆ ਗਈ ਮੈਨੂੰ ਵੀ ਠੀਕ ਮੈਂ ਵੀ ਮਾਇਆ 'ਚ ਫਸਿਆ ਹੋਇਆ। ਕਹਿਣ ਲੱਗੇ ਵੀ ਬਿਰਤੀ ਵਿੱਚ ਤੇ ਆਹ ਦੋ ਤਿੰਨ ਚੀਜ਼ਾਂ ਨਹੀਂ ਤੇਰੇ ਕੋਲੋਂ ਛੁੱਟ ਸਕੀਆਂ, ਛੋਟੀਆਂ ਛੋਟੀਆਂ, ਤੂੰ ਮੈਨੂੰ ਸਮਝਦਾ ਮਾਇਆ 'ਚ ਫਸਿਆ ਹੋਇਆ, ਆਪ ਵੀ ਤਾਂ ਫਸਿਆ ਹੋਇਆ। ਕਹਿਣ ਲੱਗਾ ਹਾਂ ਜੀ ਫਸਿਆ ਹੋਇਆ, ਹੁਣ ਉਪਦੇਸ਼ ਦਿਓ। ਕਹਿਣ ਲੱਗਾ ਕਹਿੰਦੇ ਇਸ ਤਰ੍ਹਾਂ ਨਹੀਂ, ਜਿਹੜਾ ਗੁਰੂ ਤੇ ਸ਼ੰਕਾ ਕਰੇ ਉਹਦਾ ਪਾਰੋ ਤਾਰਾ ਹੋ ਨਹੀਂ ਸਕਦਾ, ਤੂੰ ਮੈਨੂੰ ਗੁਰੂ ਧਾਰਨ ਲਈ ਆਇਆ ਸੀ, ਇੰਜ ਕਿਵੇਂ ਪਾਰੋ ਤਾਰਾ ਹੋ ਜਾਏਗਾ? ਕਹਿਣ ਲੱਗਾ ਜੀ ਫਿਰ ਕੋਈ ਨਾ ਰੇਖ 'ਚ ਮੇਖ ਮਾਰੋ। ਕਹਿਣ ਲੱਗੇ ਠਹਿਰ ਜਾ, ਜਦੋਂ ਨਿਮਰਤਾ 'ਚ ਆ ਜਾਏਗਾ ਨਾ ਸ਼ੰਕੇ ਫੁਰਨੋਂ ਹਟ ਜਾਣਗੇ ਗੁਰੂ ਤੇ, ਉਦੋਂ ਭਲਾ ਹੋਵੇਗਾ। ਫਿਰ ਇਹਨੂੰ ਪਹਿਲਾਂ ਤਾਂ ਇਹ ਗੱਲ ਵਿਖਾਈ, ਥਾਲੀ 'ਚ ਪਾ ਕੇ ਤੇਲ, ਤੇ ਕਹਿਣ ਲੱਗੇ ਵੀ ਸਾਰੇ ਸ਼ਹਿਰ ਦੇ ਦੁਆਲੇ ਚੱਕਰ ਕੱਟ ਗਿਆ ਪਰ ਤੇਲ ਨਹੀਂ ਡੁੱਲਣਾ ਚਾਹੀਦਾ ਥਾਲੀ 'ਚ, ਤੇ ਸ਼ਹਿਰ ਦੇ ਚਾਰ 'ਚ ਫਿਰ ਇਹ ਤਮਾਸ਼ੇ ਲਵਾਤੇ। ਇਹਦਾ ਖਿਆਲ ਸੀ ਕਿਉਂਕਿ ਇੱਛਾ ਸੀ ਕਿ ਉਪਦੇਸ਼ ਲੈਣਾ ਜ਼ਰੂਰ ਆ ਤੇ ਮਹਾਤਮਾ ਜਾਪਦੇ ਨੇ, ਇਸ ਕਰਕੇ ਥਾਲੀ 'ਚ ਤੇਲ ਜਦੋਂ ਪਾਇਆ ਵਿੱਚ ਧਿਆਨ ਗੱਡ ਕੇ ਰੱਖਿਆ, ਕਿਸੇ ਪਾਸੇ ਵੇਖਿਆ ਚਾਖਿਆ ਨਾ, ਘੁੰਮ ਕੇ ਆਇਆ। ਕਹਿਣ ਲੱਗੇ ਵੀ ਘੁੰਮ ਆਇਆ ਤੇਲ ਡੁੱਲਾ ਤਾਂ ਨਹੀਂ? ਕਹਿੰਦਾ ਜੀ ਨਹੀਂ। ਕਹਿੰਦੇ ਸ਼ਹਿਰ ਦੇ ਦੁਆਲੇ ਕੋ ਰੰਗ ਰਾਗ ਤਮਾਸ਼ੇ ਹੋ ਰਹੇ ਸੀ ਵੇਖੇ? ਕਹਿਣ ਲੱਗਾ ਨਹੀਂ ਜੀ ਮਹਾਰਾਜ ਮੈਂ ਨਹੀਂ ਕਿਸੇ ਪਾਸੇ ਵੇਖ ਸਕਿਆ ਕਿਉਂਕਿ ਥਾਲੀ 'ਚ ਧਿਆਨ ਸੀ। ਕਹਿਣ ਲੱਗੇ ਠੀਕ ਆ, ਹੁਣ ਤੈਨੂੰ ਜਿੱਥੇ ਸੰਗਤਾਂ ਰੋਜ਼ ਸਤਸੰਗਤ ਕਰਨ ਤੋਂ ਬਾਅਦ ਪੱਤਲਾਂ ਤੇ ਪ੍ਰਸ਼ਾਦਾ ਛਕਦੀਆਂ ਨਾ, ਉਹ ਪੱਤਲਾਂ ਤੇਰੇ ਸਿਰ 'ਚ ਸਟਾਉਣੀਆਂ ਜੂਠੀਆਂ, ਇੱਥੇ ਖਲੋਤਾ ਰਹੋ। ਸੋ ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ ਭਈ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ, ਜੂਠਨ ਜੂਠ ਪਈ ਸਿਰ ਉੱਪਰ, ਫਿਨ ਮਨੁਆ ਤਿਲ ਨਾ ਡੁਲਾਵੈ ਗੋ। ਰਾਜਾ ਜਨਕ ਜੀ ਸੋਨੇ ਦੇ ਸਿੰਘਾਸਣ ਤੇ ਬੈਠੇ ਹੋਏ ਨੇ ਪਰ ਐਸੇ ਮਹਾਂਪੁਰਸ਼ ਦੇ ਨੌ ਮੁਨੀ ਵੀ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਤੇ ਲਾਉਂਦੇ ਨੇ। ਸੋ ਇਸ ਪ੍ਰਕਾਰ ਏਡਾ ਵੱਡਾ ਮਹਾਤਮਾ ਰਾਜਾ ਜਨਕ ਜੀ ਹੋਏ ਨੇ, ਫਿਰ ਨੀਵੇਂ ਥਾਂ ਤੇ ਖਿਲਾਰ ਛੱਡਿਆ ਤੇ ਜੂਠੀਆਂ ਪੱਤਲਾਂ ਕੰਧ ਦੇ ਉੱਤੋਂ ਦੀ ਇਹਦੇ ਸਿਰ ਸੁਟਾਈਆਂ। ਕਈ ਸਮੇਂ, ਕਈ ਦਿਨ, ਕਈਆਂ ਨੇ 6 ਮਹੀਨੇ ਲਿਖਿਆ ਤੇ ਰੋਜ਼ਾਨਾ ਇੰਜ ਹੁੰਦਾ ਰਿਹਾ। ਜਦੋਂ ਇਹਦੇ ਮਨ 'ਚੋਂ ਸ਼ੰਕੇ ਫੁਰਨੇ ਹਟ ਗਏ, ਗੁਰੂ ਤੇ ਪੱਕਾ ਯਕੀਨ ਆ ਗਿਆ, ਭਰੋਸਾ ਆ ਗਿਆ, ਫਿਰ ਰਾਜੇ ਜਨਕ ਨੇ ਇਹਨੂੰ ਉਪਦੇਸ਼ ਦੇ ਕੇ ਤਾਰਿਆ ਸੀ। ਔਰ ਉਸ ਰਾਜੇ ਜਨਕ ਬਾਰੇ ਭਾਈ ਗੁਰਦਾਸ ਜੀ ਇੰਜ ਲਿਖਦੇ ਨੇ ਭਾਈ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ ਪੁਕਾਰ ਸੁਣ, ਬਿਲਲਾਵਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ, ਗਹਿਣੇ ਧਰਿਓਨ ਇੱਕ ਨਾਮ, ਕੱਟੀ ਗਲੋਂ ਸਿਲਕ ਜਮ ਫਾਸੀ, ਪਾਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਮੁਕਤ ਜੁਗਤ ਨਾਵੈ ਦੀ ਦਾਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਰਾਜਾ ਜਨਕ ਜੀ ਐਸੇ ਵੱਡੇ ਮਹਾਤਮਾ ਭਗਤ ਹੋਏ ਨੇ, ਜਿਸ ਵੇਲੇ ਚੱਲੇ ਪੁਰਲੋਕ ਨੂੰ ਖਿਆਲ ਆ ਗਿਆ ਧਰਮਰਾਜ ਦੀ ਪੁਰੀ ਵੇਖ ਚੱਲੀਏ, ਉੱਥੇ ਜਾ ਪਹੁੰਚੇ, ਧਰਮਰਾਜ ਉੱਠ ਕੇ ਖਲੋ ਗਿਆ, ਸਿੰਘਾਸਣ ਤੇ ਬਿਠਾਇਆ, ਸਨਮਾਨ ਕੀਤਾ। ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ? ਸੋ ਤੁਸੀਂ ਤਾਂ ਜਾ ਰਹੇ ਹੋ ਸੱਚਖੰਡ ਨੂੰ। ਕਹਿਣ ਲੱਗੇ ਸਾਡਾ ਖਿਆਲ ਆ ਤੇਰੀ ਜੰਮਪੁਰੀ ਵੇਖਦੇ ਜਾਈਏ। ਕਹਿਣ ਲੱਗਾ ਜੀ ਨਾ ਖਿਆਲ 'ਚ, ਬਹੁਤ ਪਾਪੀ ਲੋਕ ਨੇ ਬਹੁਤ। ਕਹਿੰਦੇ ਕੋਈ ਨਹੀਂ, ਸਾਨੂੰ ਵਿਖਾ ਤਾਂ ਸਹੀ। ਜਿਸ ਵੇਲੇ ਜੰਮਪੁਰੀ 'ਚ ਰਾਜਾ ਜਨਕ ਜੀ ਗਏ ਤੇ ਜਿਹੜੇ ਬਿਲਲਾਵਨ ਜੀ ਨਰਕ ਨਿਵਾਸੀ, ਨਰਕ ਨਿਵਾਸੀ ਜੀ ਵਿਰਲਾਪ ਕਰ ਰਹੇ ਸੀ, ਦੁਖੀ ਹੋ ਰਹੇ ਸਨ। ਰਾਜਾ ਜਨਕ ਮਹਾਤਮਾ ਸੀ, ਸ਼ਾਂਤ ਆਤਮਾ, ਜਿਸ ਵੇਲੇ ਗਿਆ ਤੇ ਉਹਨਾਂ ਦੇ ਦੀਆਂ ਪੀੜਾਂ ਦੁੱਖ ਤਕਲੀਫਾਂ ਰੁਕ ਗਈਆਂ, ਮਨ ਉਹਨਾਂ ਦੇ ਸ਼ਾਂਤ ਹੋ ਗਏ, ਸ਼ਾਂਤੀ ਮਿਲ ਗਈ। ਜਿਸ ਵੇਲੇ ਰਾਜਾ ਜਨਕ ਜੀ ਤੁਰੇ ਤੇ ਹੱਥ ਜੋੜੋ, ਲੋਕ ਖਲੋ ਗਏ ਵੀ ਮਹਾਰਾਜ ਸਾਨੂੰ ਵੀ ਕਢਾਓ, ਕਿਸ ਤਰ੍ਹਾਂ ਤੁਹਾਡੇ ਦਰਸ਼ਨਾਂ ਨਾਲ ਸ਼ਾਂਤੀ ਆਉਂਦੀ, ਸਾਨੂੰ ਨਰਕਾਂ 'ਚੋਂ ਕਢਾ ਦਿਓ। ਉਸ ਵੇਲੇ ਧਰਮਰਾਜ ਨੂੰ ਕਿਹਾ ਭਈ ਲਾਖਾਂ ਹਿਸਾਬ ਕਿਤਾਬ ਇਹਨਾਂ ਲੋਕਾਂ ਦੇ ਪਾਪਾਂ ਦਾ, ਕਿੰਨੇ ਕਹੇ ਛੁੱਟ ਸਕਦੇ ਕਿ ਨਹੀਂ? ਕਹਿਣ ਲੱਗਾ ਮਹਾਰਾਜ ਇਹਨਾਂ ਦੇ ਪਾਪ ਹੀ ਇੰਨੇ ਆ ਭਈ ਇਹਨਾਂ ਨੂੰ ਕੋਈ ਵੀ ਨਹੀਂ ਛੁਡਾ ਸਕਦਾ, ਕਿਸ ਕਰਮ ਕਰਕੇ ਵੀ ਨਹੀਂ ਛੁੱਟ ਸਕਦੇ। ਕਹਿਣ ਲੱਗਾ ਅੱਛਾ, ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਇੱਕ ਘੜੀ ਕੇ ਸਿਮਰ ਨੇ ਪਾਪੀ ਤਰੇ ਅਨੇਕ। ਇੱਕ ਘੜੀ ਇੱਕ ਮਨ ਹੋ ਕੇ ਰਾਜੇ ਜਨਕ ਨੇ ਸਿਮਰਨ ਕੀਤਾ ਵਾਹਿਗੁਰੂ ਦਾ। ਕਹਿਣ ਲੱਗੇ ਤੋਲਖਾਂ ਭਲਾ ਹੋਣਾ ਇਹਨਾਂ ਦੇ ਪਾਪ, ਔਰ ਜਦੋਂ ਹਿਸਾਬ ਕਿਤਾਬ ਲਾਇਆ ਸਿਮਰਨ ਦਾ ਤੇ ਉਹਨਾਂ ਦੇ ਪਾਪਾਂ ਦਾ, ਤਾਂ ਉਹਨਾਂ ਦੀ ਕੱਟ ਕੇ ਸਾਰੀ ਬੰਦ ਖਲਾਸ ਕਰਕੇ ਫਿਰ ਵੀ ਸਿਮਰਨ ਦਾ ਪਲੜਾ ਭਾਰੀ ਸੀ। ਔਰ ਇਸ ਪ੍ਰਕਾਰ ਕਹਿੰਦੇ ਸਾਰੇ ਲੋਕਾਂ ਨੂੰ ਨਰਕਾਂ ਚੋਂ ਕਢਾ ਦਿੱਤਾ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜੰਮ ਫਸ, ਗਲਾਂ ਚੋਂ ਫਾਹੀ ਜਿਹੜੀ ਸੀ ਜੰਮਣ ਮਰਨ ਦੀ ਕੱਟ ਦਿੱਤੀ, ਨਰਕਾਂ ਚੋਂ ਕਢਾ ਦਿੱਤੇ। ਇਸ ਵਾਸਤੇ ਵਾਹਿਗੁਰੂ ਦਾ ਸਿਮਰਨ ਐਸੀ ਦੌਲਤ ਹੈ, ਇਹ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹ ਛੁੱਟ ਜਾਂਦੇ ਨੇ। ਸੋ ਬਾਕੀ ਜੀਵ ਇਸ ਜੰਮਣ ਮਰਨ ਦੇ ਗੇੜ ਵਿੱਚ ਪਏ ਹੋਏ ਨੇ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਜਿਹੜੇ ਪ੍ਰਮਾਤਮਾ ਹਰੀ ਦੇ ਚਰਨੀ ਲੱਗੇ ਉਹਨਾਂ ਦਾ ਜੰਮਣਾ ਮਰਨਾ ਚੂਕਾ ਮੈਨੇ ਖਤਮ ਹੋ ਗਿਆ, ਮੁੱਕ ਗਿਆ, ਛੁੱਟ ਗਏ ਜੰਮਣ ਮਰਨ ਤੋਂ। ਸੋ ਅੱਗੇ ਬਚਨ ਕਰਦੇ ਨੇ, ਗੁਰਮਤ ਹਰ ਰਸ ਹਰ ਫਲ ਪਾਇਆ। ਗੁਰੂ ਦੀ ਮਤ ਸਿੱਖਿਆ ਐਸੀ ਮਹਾਨ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੀ ਮਤ ਨੂੰ ਧਾਰਨ ਕੀਤਾ ਉਹਨਾਂ ਨੇ ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕੀਤਾ। ਦੋ ਕੁ ਸਾਲ ਪਹਿਲਾਂ ਦਾਸ ਇੰਡੀਆ ਚ ਗਿਆ ਤੇ ਸਾਡੇ ਰਿਸ਼ਤੇਦਾਰਾਂ ਦੇ ਘਰ ਇੱਕ ਵਿਆਹ ਸੀ। ਉੱਥੇ ਉਹਨਾਂ ਵੱਡਾ ਸਾਰਾ ਇੱਕ ਪਤਾ ਨੀ ਕੀ ਉਹਨੂੰ ਸ਼ਾਇਦ ਡੀਜੇ ਕਹਿੰਦੇ ਨੇ, ਡੱਕ ਜਿਹਾ ਵੱਡਾ ਸਾਰਾ ਲਾਇਆ, ਵਿੱਚੇ ਬੀਬੀਆਂ ਵਿੱਚੇ ਨੌਜਵਾਨ ਮੁੰਡੇ ਉਹ ਭੰਗੜਾ ਪਾਉਣ ਹਟਣ, ਰੌਲਾ ਬੜਾ ਪਾਉਣ। ਰਾਤ ਦੇ 12 ਵੱਜ ਗਏ, ਮੈਂ ਕਿਹਾ ਵੀ ਸੌਂ ਲੈਣ ਦਿਓ ਨਾ ਹਟਣ, ਥੋੜੀ ਜਿਹੀ ਆਵਾਜ਼ ਘਟਾ ਦੇਣ ਤੇ ਜਦੋਂ ਮੈਂ ਅੰਦਰ ਵੜ ਜਾ ਫਿਰ ਚੱਕ ਦੇਣ। ਇੱਕ ਬਜ਼ੁਰਗ ਸੀ ਉਹਨਾਂ ਦਾ ਵਡੇਰਾ, ਬਥੇਰਾ ਕਹਿ ਵੀ ਤੁਸੀਂ ਕੰਜਰਾਂ ਵਾਲਾ ਕੰਮ ਫੜਿਆ ਪਰ ਕਿੱਥੇ ਹਟਣ। ਜਦੋਂ ਫਿਰ ਮੇਰੇ ਕੋਲ ਇੱਕ ਉਹਨਾਂ ਦੀ ਬੀਬੀ ਆਈ ਨੋ ਰਾਣੀ, ਮੈਨੂੰ ਕਹਿਣ ਲੱਗੀ ਭਾਜੀ ਬਾਣੀ 'ਚ ਲਿਖਿਆ ਹੋਇਆ ਨੱਚਣ ਕੁੱਦਣ ਮਨਕਾ ਚਾਓ। ਮੈਂ ਕਿਹਾ ਬਿਲਕੁਲ ਮੈਂ ਨਹੀਂ ਮੁਕਰਦਾ, ਇਹ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੋਇਆ। ਫਿਰ ਮੈਂ ਕਿਹਾ ਕੀ ਕਰੀਏ, ਕਹਿਣ ਲੱਗੇ ਵੀ ਤੂੰ ਕੋ ਰੋਕਦਾ ਨੱਚਣ ਕੁੱਦਣ ਤੋਂ। ਮੈਂ ਕਿਹਾ ਵੀ ਇਹਦੇ ਅਰਥਾਂ ਦਾ ਪਤਾ, ਕਹਿਣ ਲੱਗੇ ਨਹੀਂ ਅਰਥ ਨਹੀਂ ਮੈਨੂੰ ਆਉਂਦੇ, ਬਾਣੀ 'ਚ ਲਿਖਿਆ ਹੋਇਆ ਵੀ ਨੱਚਣ ਕੁੱਦਣ ਮਨਕਾ ਚਾਓ। ਮੈਂ ਕਿਹਾ ਬਿਲਕੁਲ ਲਿਖਿਆ ਹੋਇਆ ਪਰ ਇਹਦੇ ਅਰਥਾਂ ਦਾ ਮਤਲਬ ਕੀ ਆ, ਸਤਿਗੁਰੂ ਕੀ ਕਹਿ ਰਹੇ ਨੇ। ਹਜ਼ੂਰ ਕਹਿੰਦੇ ਨੇ ਨੱਚਣਾ ਕੁੱਦਣਾ ਮਨ ਦਾ ਚਾਓ ਤਾਂ ਹੈ, ਪਰ ਮਨ ਦਾ ਚਾਓ ਹੈ, ਆਤਮਾ ਦਾ ਨਹੀਂ, ਪਰਮਾਤਮਾ ਦਾ ਨਹੀਂ, ਗੁਰੂ ਦਾ ਨਹੀਂ। ਇਹ ਗੁਰੂ ਨੂੰ ਚਾਅ ਨਹੀਂ ਚੜਦਾ ਤੁਹਾਡਾ ਨੱਚਣਾ ਕੁੱਦਣਾ ਵੇਖ ਕੇ, ਮਨ ਤੁਹਾਡਾ ਖੁਸ਼ ਹੋ ਰਿਹਾ ਠੀਕ। ਤੇ ਜਿਹੜਾ ਮੈਂ ਕਿਹਾ ਮਨ ਦੇ ਮਗਰ ਲੱਗੇ, ਸਾਰੀ ਉਮਰ ਮਨ ਦੇ ਚਾਅ ਪੂਰਾ ਕਰਦਾ ਮਰ ਜੇ, ਉਹ ਕੌਣ ਹੋਵੇਗਾ? ਚੁੱਪ ਕਰ ਗਈ। ਮੈਂ ਕਿਹਾ ਉਹਨੂੰ ਕਹਿੰਦੇ ਨੇ ਮਨਮੁਖ, ਜਿਹੜਾ ਮਨ ਨੂੰ ਮੁਖੀ ਬਣਾ ਕੇ ਮਨ ਦੇ ਚਾਅ ਪੂਰੇ ਕਰਦਾ ਮਰ ਜੇ ਹੁੰਦਾ ਮਨਮੁਖ। ਤੇ ਮਹਾਰਾਜ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਭੋਗਾ ਗੁਰਮੁਖ ਲੇਪ ਨਮਾਸਾ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਨਰਕ ਬਣਾਏ ਮਨਮੁਖਾਂ ਵਾਸਤੇ ਆ, ਦੱਸ ਮੈਂ ਕਿਹਾ ਨਰਕਾਂ 'ਚ ਪੈਣਾ ਚਾਹੁੰਦੀ ਆ? ਫਿਰ ਚੁੱਪ ਕਰ ਗਈ। ਬੜੇ ਮੇਰੇ ਬਰਖਲਾਫ ਹੋ ਗਏ ਵੀ ਇਹ ਹਟਾਉਂਦਾ ਨੱਚਣੋਂ। ਮੈਂ ਕਿਹਾ ਮੈਨੂੰ ਸੌਣ ਨਹੀਂ ਦਿੰਦੇ, ਹੋਰ ਮੈਨੂੰ ਤਾਂ ਕੋਈ ਮਤਲਬ ਨਹੀਂ ਤੁਹਾਡੇ ਨਾਲ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਹਜ਼ੂਰ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਏ। ਅਮਰੀਕਾ 'ਚ ਇੱਕ ਗੁਰਦੁਆਰੇ ਦੇ ਪ੍ਰਬੰਧਕ ਆ, ਉਹ ਆਪ ਵਿਸਾਖੀ 'ਤੇ ਇੱਕ ਸਮਾਗਮ ਕਰਾਉਂਦੇ ਆ ਨੱਚਣ ਕੁੱਦਣ ਵਾਲਿਆਂ ਨੂੰ ਲਿਆ ਕੇ। ਅਖੇ ਜੀ ਬਾਣੀ 'ਚ ਲਿਖਿਆ ਨੱਚਣ ਕੁੱਦਣ ਮਨਕਾ ਚਾਓ। ਮਹਾਰਾਜ ਤਾਂ ਖੰਡਨ ਕਰ ਰਹੇ ਨੇ ਵੀ ਮਨ ਦੇ ਚਾਅ ਨਾ ਪੂਰੇ ਕਰੋ। ਅਗਲਾ ਬਚਨਾ, ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਖੌਫ ਹੈ ਨਾ, ਭਾਓ ਪ੍ਰੇਮ ਵੀ ਉਹਨਾਂ ਦੇ ਮਨ 'ਚ ਪੈਦਾ ਹੁੰਦਾ, ਤੇ ਨੱਚਣ ਟੱਪਣ ਨਾਲ ਪ੍ਰੇਮ ਨਹੀਂ ਪੈਦਾ ਹੁੰਦਾ, ਇਹ ਤਾਂ ਬਿਰਤੀ ਨੂੰ ਖੰਡਾ ਵਿੱਚ ਲਿਜਾਂਦਾ ਨੱਚਣਾ ਟੱਪਣਾ। ਸੋ ਇਸ ਪ੍ਰਕਾਰ ਨੱਚਿਆ ਟੱਪਿਆ ਭਗਤ ਨਾ ਹੋਏ। ਇਸ ਵਾਸਤੇ ਗੁਰੂ ਕੇ ਪਿਆਰਿਓ, ਹਜ਼ੂਰ ਕਹਿੰਦੇ ਨੇ ਮਨ ਮਤ ਨੂੰ ਤਿਆਗੋ। ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠਨੀ। ਮਨ ਦੀ ਮਤ ਧਾਰਨ ਦੇ ਨਾਲ ਤੁਹਾਨੂੰ ਨਾਮ ਦਾ ਰਸ ਨਹੀਂ ਪ੍ਰਾਪਤ ਹੋ ਜਾਣਾ। ਗੁਰੂ ਦੀ ਮਤ ਲੈਣ ਨਾਲ ਗੁਰਮਤ ਤੱਤੇ ਨੂੰ ਸਿਹਾਰੀ ਹੈ, ਗੁਰਮਤ ਦੁਆਰਾ ਗੁਰਮਤ ਨਾਲ ਜੁੜ ਕੇ ਗੁਰਮਤ ਨੂੰ ਅੰਗੀਕਾਰ ਕੀਤਿਆਂ ਗੁਰਮਤ ਦੇ ਅਨੁਸਾਰ ਚੱਲਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਨ ਦਿਨ ਹਰ ਹਰ ਨਾਮ ਧਿਆਵੋ। ਗੁਰ ਸਤਿਗੁਰ ਕੀ ਮਤ ਲੈਣੀ, ਗੁਰੂ ਪੂਜਨੀਕ ਸਤਿਗੁਰਾਂ ਦੀ ਮਤ ਲੈਣੀ ਹੈ, ਮਨ ਦੀ ਮਤ ਤਿਆਗਣੀ ਹੈ, ਇਹ ਹੀ ਗੁਰਸਿੱਖੀ ਹੈ। ਜੇ ਗੁਰੂ ਦੀ ਮਤ ਨਹੀਂ ਲੈਣੀ ਤਾਂ ਗੁਰਸਿੱਖੀ ਕਾਹਦੀ ਹੋਈ? ਇਸ ਵਾਸਤੇ ਗੁਰਮਤ ਦੁਆਰਾ ਉਹਨਾਂ ਗੁਰਮੁਖਾਂ ਨੇ ਹਰੀ ਦੇ ਨਾਮ ਰੂਪੀ ਰਸ ਨੂੰ, ਹਰੀ ਰਸ ਰੂਪੀ ਹਰੀ ਦੇ ਦੁਆਰੇ ਤੋਂ ਫਲ ਪ੍ਰਾਪਤ ਕੀਤਾ। ਹਰੀ ਦਾ ਰਸ ਆਇਆ ਪਹਿਲਾਂ ਨਾਮ ਦਾ, ਰੱਬ ਦੇ ਪਿਆਰਿਆਂ ਨਾਮ ਦਾ ਬੀਜ ਹਿਰਦੇ 'ਚ ਬੀਜਿਆ, ਸਰੀਰ ਰੂਪੀ ਖੇਤ ਨੂੰ ਵਾਹਿਆ, ਇਹਦੇ ਵਿੱਚ ਹਿਰਦੇ 'ਚ ਹਰੀ ਦੇ ਨਾਮ ਦਾ ਬੀਜ ਬੀਜਿਆ ਗਿਆ। ਨਾਮ ਅਭਿਆਸ ਦੁਆਰਾ ਹਿਰਦੇ 'ਚੋਂ ਵਿਸ਼ੇ ਵਿਕਾਰ ਮੁੱਕੇ, ਵੱਤਰ ਆ ਗਈ ਜ਼ਮੀਨ, ਇਸ ਵੱਤਰ ਵਿੱਚ ਨਾਮ ਦਾ ਬੀਜ ਬੀਜਿਆ ਗਿਆ। ਫਿਰ ਸ਼ਰਧਾ ਦੀ ਜੜ ਲੱਗੀ, ਪ੍ਰੇਮ ਦੇ ਅੰਕੁਰ ਫੁੱਟੇ, ਸਤ ਸੰਤੋਖ ਦੇ ਪੱਤਰੇ ਨਿਕਲ ਆਏ, ਧਰਮ ਦਾ ਫੁੱਲ ਲੱਗਾ ਤੇ ਬ੍ਰਹਮ ਗਿਆਨ ਦਾ ਫਲ ਲੱਗਾ। ਉਹਨਾਂ ਨੇ ਹਰੀ ਦੀ ਪ੍ਰਾਪਤੀ ਰੂਪੀ ਫਲ ਪਾਇਆ। ਸੋ ਇਸ ਪ੍ਰਕਾਰ ਹਰ ਹਰ ਨਾਮ ਉਰ ਧਾਰ ਜੀਓ। ਹਰੀ ਦੇ ਨਾਮ ਨੂੰ, ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਹੈ, ਗੁਰਮੰਤਰ ਬਖਸ਼ਿਆ ਗੁਰੂ ਨਾਨਕ ਸਾਹਿਬ ਦਾ, ਜਾਂ ਕਿਸੇ ਵੀ ਮਤ ਦੇ ਲੋਕ ਹਨ, ਆਪਣੇ ਮਤ ਮੁਤਾਬਕ ਪਰਮਾਤਮਾ ਦੇ ਨਾਮ ਨੂੰ ਜਪਣ, ਹਿਰਦੇ ਚ ਧਾਰਨ ਕਰਨ, ਗੁਰੂ ਦੀ ਸਿੱਖਿਆ ਲੈ ਲੈਣ। ਵੇਖੋ ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ ਗੁਰਮਤ ਰਾਮ ਨਾਮ ਗਹ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਭਾਈ ਹਿੰਦੂ ਮਤ ਦੇ ਹੇ ਜੀਵ, ਭਗਵਤ ਗੀਤਾ ਵਿੱਚ ਵੀ ਕ੍ਰਿਸ਼ਨ ਜੀ ਇਹੋ ਹੀ ਉਪਦੇਸ਼ ਦੇ ਰਹੇ ਨੇ ਭਾਈ ਗੁਰੂ ਧਾਰਨ ਕਰ, ਗੁਰਮਤ ਦੁਆਰਾ ਹਰੀ ਦੇ ਨਾਮ ਨੂੰ ਗ੍ਰਹਿਣ ਕਰ ਤਾਂ ਤੇਰੀ ਕਲਿਆਣ ਹੋਵੇਗੀ। ਸੋ ਉਹਨਾਂ ਨੇ ਉਰ ਮੈਨੇ ਹਿਰਦਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੋਇਆ, ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ। ਸਤਿਗੁਰੂ ਅਮਰਦਾਸ ਮਹਾਰਾਜ ਉਪਮਾ ਕਰਦਿਆਂ ਪੱਟ ਸਵਾਈਆਂ ਚ ਕਹਿ ਰਹੇ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੀ, ਤੁਹਾਨੂੰ ਐਵੇਂ ਨੀ ਮੱਥੇ ਟੇਕਦੇ। ਤੈਂ ਪੜ੍ਹਿਓ ਇੱਕ, ਤੁਸਾਂ ਪੜ੍ਹਾਈ ਵੀ ਇੱਕ ਦੀ ਕੀਤੀ ਆ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਤੁਸਾਂ ਮਨ ਵਿੱਚ ਵੀ ਇੱਕ ਵਾਹਿਗੁਰੂ ਨੂੰ ਵਸਾਇਆ ਹੋਇਆ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਵਖਾਣਿਓ। ਨੈਣ ਬੈਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ। ਤੁਹਾਡੇ ਨੇਤਰਾਂ ਵਿੱਚ ਵੀ ਇੱਕ ਦਿਸਦਾ ਪ੍ਰਮਾਤਮਾ, ਤੁਹਾਡੇ ਬੈਣ ਬਚਨਾਂ ਵਿੱਚੋਂ ਵੀ ਇੱਕ ਦੀ ਝਲਕ ਪੈ ਰਹੀ ਹੈ। ਤੁਹਾਡੇ ਮੁੱਖ ਤੋਂ ਸੱਚੇ ਪਾਤਸ਼ਾਹ ਜਿੰਨੇ ਬਚਨ ਨਿਕਲਦੇ ਇੱਕ ਪ੍ਰਮਾਤਮਾ ਦੀ ਭਗਤੀ ਹੈ। ਦੂਜੀ ਗੱਲ ਦਾ ਤਾਂ ਥਾਂ ਹੀ ਹੈ ਨੀ ਤੁਹਾਡੇ ਹਿਰਦੇ ਚ। ਸੁਪਨ ਇੱਕ, ਸੁਪਨੇ ਵਿੱਚ ਵੀ ਇੱਕ ਨੂੰ ਯਾਦ ਕਰਦੇ ਹੋ। ਪ੍ਰਤੱਖ ਇੱਕ, ਪ੍ਰਤੱਖ ਤੌਰ ਤੇ ਵੀ ਇੱਕ ਵਿੱਚ ਲੀਨ ਰਹਿੰਦੇ ਹੋ ਦਿਨੇ ਰਾਤ। ਸੁਪਨ ਇੱਕ, ਪ੍ਰਤੱਖ ਇੱਕ ਸਮੈ ਲੀਨੋ। ਤੀਸ ਇੱਕ, 30 ਦਿਨਾਂ ਦਾ ਇੱਕ ਮਹੀਨਾ, 30 ਦਿਨ ਮਹੀਨੇ ਦੇ, ਇੱਕ ਪੂਰਾ ਸਾਲ। ਤੀਸ ਇੱਕ ਔਰ ਪੰਜ ਸਿੱਧ, ਪੰਜਾਂ ਤੱਤਾਂ ਵਿੱਚ ਵੀ ਇੱਕ ਨੂੰ ਸਿੱਧ ਕਰਦੇ ਹੋ। 35 ਗੁਰਮੁਖੀ ਦੇ 35 ਅੱਖਰਾਂ ਰਾਹੀਂ ਵੀ ਰੱਬ ਦੇ ਨਾਂ ਦਾ ਉਪਦੇਸ਼ ਦੇ ਰਹੇ ਹੋ। 30 ਇੱਕ ਔਰ ਪੰਜ ਸਿੱਧ, 35 ਨਾਖੀਣੋ। ਇੱਕੋ ਜੇ ਲਾਖ, ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਜਿਨ੍ਹਾਂ ਨੇ ਇੱਕ ਦੀ ਅਰਾਧਨਾ ਕੀਤੀ ਹੈ, ਹਜ਼ੂਰ ਕਹਿੰਦੇ ਇੱਕ ਮਨ ਹੋ ਕੇ ਜਿਨ੍ਹਾਂ ਨੇ ਇੱਕ ਨੂੰ ਧਿਆਇਆ ਹੈ, ਉਹਨਾਂ ਨੇ ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ ਹੈ। ਐਸੇ ਗੁਰਮੁਖ ਸੰਸਾਰ ਦੇ ਵਿੱਚ ਵਿਰਲੇ ਹਨ। ਸੋ ਇਸ ਪ੍ਰਕਾਰ ਵਿਰਲੇ ਵਿਰਲੇ ਹੈਨ, ਵਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ। ਸੋ ਦੁਨੀਆਂ ਦੇ ਵਿੱਚ ਦੁਨੀਆਂਦਾਰ ਤਾਂ ਬਹੁਤੇ ਮਿਲਣਗੇ, ਪਰ ਰੱਬ ਦੇ ਪਿਆਰਾ ਕੋਈ ਇੱਕ ਅੱਧਾ ਮਿਲੇਗਾ ਕਰੋੜਾਂ ਵਿੱਚੋਂ। ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਆਸਾ ਰਾਗ ਦੇ ਪਹਿਲੇ ਸ਼ੰਤ ਦਾ ਦੂਜਾ ਪਾਦ ਸੰਪੂਰਨ ਹੋਇਆ ਹੈ। 10 ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।